ਜਿਨ ਹਰ ਪਾਇਆ ਤਿਨੈ ਛਪਾਇਆ। ਅੱਜ ਸੰਸਾਰ ਦੇ ਪੈਮਾਨੇ ਨਾਲ ਹੀ ਨਿਰੰਕਾਰ ਦੇ ਪਾਂਧੀਆਂ ਨੂੰ ਨਾਪਿਆ ਜਾਂਦਾ ਹੈ। ਦੁਨੀਆਂ ਦੀ ਤੱਕੜੀ ਨਾਲ ਹੀ ਦੀਨਦਾਰਾਂ ਨੂੰ ਜੋਖਿਆ ਜਾਂਦਾ ਹੈ। ਅੱਜ ਜਿਸ ਦੇ ਪਿੱਛੇ ਬਹੁਤੀਆਂ ਭੀੜਾਂ ਜੁੜਦੀਆਂ ਨੇ, ਜਿਸ ਦੇ ਅੱਗੇ ਪਿੱਛੇ 10 ਲਾਲ ਬੱਤੀਆਂ ਵਾਲੀਆਂ ਹੂਟਰ ਵਜਾਉਂਦੀਆਂ ਜਿਪਸੀਆਂ ਚੱਲਦੀਆਂ ਹੋਣ, ਪਾਇਲਟ ਗੱਡੀਆਂ ਮੂਹਰੇ ਹੋਣ, ਜੱਜ ਸਿਕਿਉਰਿਟੀ ਸਰਕਾਰ ਨੇ ਮੁਹੱਈਆ ਕੀਤੀ ਹੋਵੇ, ਜਿਸ ਪਾਸ ਖੁਦ ਆਪਣੇ ਪਾਸ 20-25 ਅੰਗ ਰੱਖੇ ਹੋਣ, ਐਸੇ ਜਲ ਜਲਾਓ ਵਾਲੇ ਕਾਫਲੇ ਦੇ ਆਗੂ ਨੂੰ ਹੀ ਵੱਡਾ ਗੁਰੂ ਕਰਕੇ ਸੰਸਾਰ ਵਿੱਚ ਪੂਜਿਆ ਜਾ ਰਿਹਾ ਹੈ। ਲੋਕ ਮੰਨਦੇ ਨੇ ਕਿ ਬਹੁਤ ਵੱਡਾ ਗੁਰੂ ਹੈ, ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਸੰਸਾਰ ਵਿੱਚ ਕਿਸੇ ਦੇ ਦੁਨਿਆਵੀ ਉੱਚ ਪਦਵੀ ਦੇ ਮਾਲਕ ਹੋਣ ਉੱਪਰ ਤਾਂ ਇਹ ਪੈਮਾਨਾ ਲਾਗੂ ਹੋ ਸਕਦਾ ਹੈ। ਦੁਨੀਆਂ ਦੇ ਵਿੱਚ ਦੁਨਿਆਵੀ ਪੱਧਰ ਤੇ ਕੋਈ ਪਦਵੀ ਦੇ ਮਾਲਕ ਹੋਣ ਦਾ ਤਾਂ ਇਹ ਪੈਮਾਨਾ ਮਾਣਿਆ ਜਾ ਸਕਦਾ ਹੈ, ਪਰ ਪਰਮਾਰਥ ਦੇ ਪਾਂਧੀਆਂ ਉੱਪਰ ਨਹੀਂ, ਕਦਾਚਿਤ ਵੀ ਨਹੀਂ। ਪਰਮਾਰਥ ਵਿੱਚ ਜਿਉਂ ਜਿਉਂ ਪਰਮਾਤਮਾ ਕਿਸੇ ਨੂੰ ਆਤਮਕ ਉੱਚਤਾ ਪ੍ਰਦਾਨ ਕਰਦਾ ਹੈ, ਜਿਉਂ ਜਿਉਂ ਰੱਬੀ ਰਹਿਮਤਾਂ ਦੀ ਬਖਸ਼ਿਸ਼ ਹੁੰਦੀ ਹੈ, ਬਰਸਾਤ ਹੁੰਦੀ ਹੈ ਰੱਬੀ ਬਖਸ਼ਿਸ਼ ਦੀ, ਤਿਉਂ ਤਿਉਂ ਆਤਮਕ ਪ੍ਰਾਪਤੀ ਵਾਲਾ ਤਾਂ ਆਪਣੇ ਆਪ ਨੂੰ ਸੰਸਾਰ ਵਿੱਚ ਪ੍ਰਗਟ ਹੋਣ ਤੋਂ ਛੁਪਾਈ ਰੱਖਦਾ। ਬਾਬਾ ਨਾਮਦੇਵ ਜੀ ਦਾ ਗੁਰਬਾਣੀ ਵਿੱਚ ਪਾਵਨ ਬਚਨ ਹੈ, ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ। ਭਗਤ ਨਾਮਦੇਵ ਜੀ ਦੇ ਕਥਨ ਦੀ ਪ੍ਰੋੜਤਾ ਕਰਦਿਆਂ ਧੰਨ ਬਾਬਾ ਕਬੀਰ ਜੀ ਨੇ ਪ੍ਰਮਾਣ ਕੀਤਾ ਕਿ ਖਾਲੀ ਘੜੇ ਉੱਪਰ ਟਨਕਾਰ ਮਾਰਨ ਨਾਲ ਬਹੁਤ ਆਵਾਜ਼ ਆਉਂਦੀ ਹੈ, ਜਿਉਂ ਜਿਉਂ ਘੜਾ ਪਾਣੀ ਨਾਲ ਜਾਂ ਕਿਸੇ ਹੋਰ ਵਸਤੂ ਨਾਲ ਭਰੀ ਜਾਂਦਾ ਹੈ ਤਿਉਂ ਤਿਉਂ ਆਵਾਜ਼ ਘਟਦੀ ਹੈ, ਭਰਿਆ ਘੜਾ ਤਾਂ ਬਿਲਕੁਲ ਆਵਾਜ਼ ਨਹੀਂ ਦਿੰਦਾ। ਆਪ ਦਾ ਪਿਆਰਾ ਬਚਨ ਹੈ, ਕਹੋ ਕਬੀਰ ਛੂਛਾ ਘੱਟ ਬੋਲਾ, ਭਰਿਆ ਹੋਏ ਸੋ ਕਬ ਨਾ ਡੋਲਾ। ਇਸੇ ਪ੍ਰਸੰਗ ਵਿੱਚ ਇੱਕ ਸੂਫੀ ਦਰਵੇਸ਼ ਜਿਸ ਦਾ ਨਾਂ ਅਮੀਰ ਉਲ ਮੋਮਨ ਸੀ, ਜਿਸ ਨੂੰ ਲੋਕ ਸਾਈ ਸਵਰੀ ਜੀ ਕਰਕੇ ਵੀ ਸੱਦਦੇ ਸਨ, ਉਹਨਾਂ ਦੇ ਸਿੱਖਿਆ ਦਾ ਇੱਕ ਬਚਨ ਜੋ ਉਹਨਾਂ ਨੇ ਆਪਣੇ ਸ਼ਰਧਾਲੂਆਂ ਨੂੰ ਕਹੇ, ਇੱਥੇ ਵਾਚਨੇ ਠੀਕ ਰਹਿਣਗੇ। ਇੱਕ ਫਕੀਰ ਚੜ੍ਹਾਈ ਕਰ ਗਿਆ, ਬਹੁਤ ਖਲਕਤ ਨੇ ਉਸ ਫਕੀਰ ਦੇ ਜਨਾਜ਼ੇ ਵਿੱਚ ਸ਼ਾਮਲ ਹੋ ਕੇ ਉਸ ਨੂੰ ਵਿਦਾਇਗੀ ਦਿੱਤੀ। ਉਸ ਫਕੀਰ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਸਾਈ ਸਵਰੀ ਜੀ ਦੇ ਦਰਸ਼ਨਾਂ ਨੂੰ ਉਸ ਫਕੀਰ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਆਏ ਲੋਕ ਸਾਈ ਸਵਰੀ ਜੀ ਦੇ ਦਰਸ਼ਨਾਂ ਨੂੰ ਆਏ, ਜਿਨ੍ਹਾਂ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ। ਉਹਨਾਂ ਨੇ ਉਸ ਫਕੀਰ ਦੇ ਜਨਾਜ਼ੇ ਵਿੱਚ ਬਹੁਤ ਲੋਕਾਈ ਦੀ ਸ਼ਮੂਲੀਅਤ ਦੀ ਗੱਲ ਸਾਈ ਸਵਰੀ ਜੀ ਪਾਸ ਆਖੀ। ਲੋਕਾਂ ਨੇ ਦੱਸਿਆ ਕਿ ਅਸੀਂ ਉਹ ਫਲਾਂ ਫਕੀਰ ਦੇ ਜਨਾਜ਼ੇ ਵਿੱਚੋਂ ਸ਼ਾਮਲ ਹੋ ਕੇ ਆਏ ਹਾਂ, ਬਹੁਤ ਖਲਕਤ ਉਹਨਾਂ ਦੇ ਜਨਾਜ਼ੇ ਵਿੱਚ ਸ਼ਾਮਲ ਸੀ। ਫਕੀਰ ਦੀ ਸਿਫਤ ਕਰਦੇ ਦਰਸਾਇਆ ਕਿ ਉਹ ਫਕੀਰ ਅੱਲਾਹ ਤਾਲਾ ਨੂੰ ਪੁੱਜਿਆ ਹੋਇਆ ਸੀ, ਜਿਸ ਦੇ ਜਨਾਜ਼ੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸਾਈਂ ਸਵਰੀ ਜੀ ਲੋਕਾਂ ਦੀ ਗੱਲ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਇੱਥੋਂ ਪਤਾ ਲੱਗਦਾ ਹੈ ਕਿ ਉਸ ਫਕੀਰ ਦਾ ਅਹਿਲੇ ਦੁਨੀਆਂ ਨਾਲ ਬਹੁਤ ਲਗਾਓ ਸੀ। ਦੁਨੀਆਂ ਨਾਲ ਇੰਨਾ ਲਗਾਓ ਰੱਖਣ ਵਾਲਾ ਦਰਵੇਸ਼ ਨਹੀਂ ਹੋ ਸਕਦਾ। ਨਾਲ ਹੀ ਉਪਦੇਸ਼ ਕਰਦੇ ਫਰਮਾਇਆ ਕਿ ਕਿਸੇ ਦੀ ਆਤਮਕ ਉੱਚਤਾ ਦਾ ਪੈਮਾਨਾ ਜੋ ਹੈ ਨਾ, ਉਹ ਲੁਕਾਈ ਦੀਆਂ ਭੀੜਾਂ ਨਾਲ ਨਹੀਂ ਲਾਇਆ ਜਾ ਸਕਦਾ। ਸੱਚ ਦੇ ਮਾਰਗ ਉੱਪਰ ਚੱਲਣ ਵਾਲਿਆਂ ਪਿੱਛੇ ਬਹੁਤੀਆਂ ਭੀੜਾਂ ਨਹੀਂ ਹੁੰਦੀਆਂ। ਸਾਰੇ ਭਗਤਾਂ ਦਾ ਇਤਿਹਾਸ ਅਸੀਂ ਵੀ ਵਾਚ ਲਈਏ, ਸੱਚ ਦੇ ਮਾਰਗ ਉੱਪਰ ਚੱਲਣ ਹਿੱਤ ਲੁਕਾਈ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਜਦੋਂ ਆਪਾਂ ਆਪਣੇ ਗੁਰਦੇਵ ਸਤਿਗੁਰਾਂ ਦੇ ਇਤਿਹਾਸ ਨੂੰ ਵਾਚਦੇ ਹਾਂ, ਪਤਾ ਚੱਲਦਾ ਹੈ ਕਿ ਸੱਚੇ ਸਤਿਗੁਰਾਂ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਹੋਣ ਦਾ ਢੰਡੋਰਾ ਨਹੀਂ ਪਿੱਟਿਆ, ਨਾ ਹੀ ਸੇਵਕਾਂ ਪਾਸੋਂ ਆਪਣੀ ਮਸ਼ਹੂਰੀ ਕਰਵਾਈ, ਨਾ ਹੀ ਚੁਰਸਤਿਆਂ ਉੱਪਰ ਗੁਰੂ ਪੁਣੇ ਦੇ ਵੱਡੇ ਵੱਡੇ ਬਿੱਲ ਬੋਰਡ ਲਗਵਾਏ। ਸਗੋਂ ਸੱਚਾ ਗੁਰੂ ਤਾਂ ਲੁਕਾਈ ਵਿੱਚ ਪ੍ਰਗਟ ਹੋ ਕੇ ਬੈਠਣ ਦੀ ਜਗ੍ਹਾ ਇਕਾਂਤਵਾਸੀ ਹੋ ਕੇ ਆਪਣੇ ਮਾਲਕ ਨਾਲ ਇੱਕ ਸੁਰ ਆਪਣੇ ਪ੍ਰਭੂ ਦੇ ਆਨੰਦ ਨੂੰ ਮਾਣਦਾ ਰਿਹਾ। ਇਤਿਹਾਸ ਗਵਾਹ ਹੈ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੂੰ ਬਖਸ਼ੀ, ਸਤਿਗੁਰੂ ਅੰਗਦ ਦੇਵ ਜੀ ਨੇ ਚੁੱਪ ਚਪੀਤੇ ਹੀ ਕਰਤਾਰਪੁਰ ਨੂੰ ਛੱਡ ਕੇ ਖਡੂਰ ਸਾਹਿਬ ਮਾਤਾ ਵਰਾਈ ਦੇ ਘਰ ਵਿੱਚ ਆਟਕਾਣਾ ਕੀਤਾ। ਮਾਤਾ ਵਰਾਈ ਨੂੰ ਹੁਕਮ ਕਰ ਦਿੱਤਾ ਕਿ ਸਾਡੀ ਆਮਦ ਦਾ ਕਿਸੇ ਨੂੰ ਥੋਪਤਾ ਵੀ ਨਹੀਂ ਦੇਣਾ। ਉਧਰ ਗੁਰੂ ਦਰਸ਼ਨ ਤੋਂ ਵਿਆਕੁਲ ਹੋਈਆਂ ਸੰਗਤਾਂ ਬਾਬਾ ਬੁੱਢਾ ਜੀ ਪਾਸ ਪੁੱਜੀਆਂ ਅਤੇ ਬੇਨਤੀ ਕੀਤੀ ਕਿ ਬਾਬਾ ਜੀ, ਸੰਗਤਾਂ ਗੁਰੂ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀਆਂ, ਆਪ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਦਿੱਤਾ ਹੈ ਕਿ ਬੁੱਢਿਆ ਮੈਂ ਤੈਥੋਂ ਕਦੇ ਓਹਲੇ ਨਾ ਹੋ ਸਾਂ, ਤੇ ਆਪ ਜੀ ਨੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਤਿਲਕ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਲਾਇਆ ਹੈ, ਪਰ ਅੱਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਦੇ ਦੀਦਾਰ ਨਹੀਂ ਹੋ ਰਿਹਾ। ਕਿਰਪਾ ਕਰੋ, ਸੰਗਤਾਂ ਨੂੰ ਗੁਰੂ ਦਾ ਪੱਲਾ ਪਕੜਾਓ ਤੇ ਸਨਮੁਖ ਦਰਸ਼ਨ ਦੀਦਾਰੇ ਕਰਵਾਓ। ਸੰਗਤਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਧਿਆਨ ਧਰ ਅਰਦਾਸਾ ਸੋਧਿਆ ਅਤੇ ਸੰਗਤ ਦੀ ਅਗਵਾਈ ਕਰਦੇ ਖਡੂਰ ਸਾਹਿਬ ਮਾਤਾ ਵਰਾਈ ਦੇ ਘਰ ਪੁੱਜੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਤਪਿਆਣੇ ਸਾਹਿਬ ਦੇ ਅਸਥਾਨ ਤੋਂ ਪ੍ਰਗਟ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਬਖਸ਼ੀ, ਗੁਰੂ ਸੁੱਤ ਦਾਸੂ ਜੀ ਤੇ ਦਾਤੂ ਜੀ ਨੇ ਵਿਰੋਧ ਕੀਤਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਪਿੰਡ ਬਾਸਰਕੇ ਤੋਂ ਬਾਹਰ ਬਾਹਰ ਇੱਕ ਕਮਰੇ ਵਿਚ ਪ੍ਰਭੂ ਨਾਲ ਇਕ ਸੁਰ ਹੋ ਬੈਠੇ ਲਿਵਲੀਨ ਹੋ ਗਏ। ਮੁੜ ਸੰਗਤ ਦੀ ਬੇਨਤੀ ਕਰਨ ਤੇ ਬਾਬਾ ਬੁੱਢਾ ਜੀ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਪਿੰਡ ਬਾਸਰਕੇ ਤੋਂ ਬਾਹਰ ਬਾਹਰ ਉਸ ਅਸਥਾਨ ਤੇ ਪੁੱਜੇ ਜਿਸ ਕਮਰੇ ਵਿਚ ਸਤਿਗੁਰੂ ਜੀ ਸਮਾਧੀ ਸਥਿਤ ਸਨ। ਉਸ ਕਮਰੇ ਦੇ ਬੂਹੇ ਉਪਰ ਸ਼ਬਦ ਲਿਖੇ ਹੋਏ ਸਨ, ਜੇ ਕੋਈ ਇੱਥੇ ਆ ਕੇ ਦਰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਸਦੇ ਗੁਰੂ ਨਹੀਂ ਹੋਵਾਂਗੇ। ਦੀਰਘ ਦ੍ਰਿਸ਼ਟਾ ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੇ ਲਿਖੇ ਬਚਨਾਂ ਦੀ ਪਾਲਣਾ ਕਰਦਿਆਂ ਕਮਰੇ ਦਾ ਬੂਹਾ ਨਹੀਂ ਖੋਲਿਆ, ਪਿਛਲਵਾਰੇ ਪਾਸੇ ਤੋਂ ਕਮਰੇ ਦੀ ਕੰਧ ਵਿਚ ਸੰਨ ਲਾ ਕੇ ਪਾੜ ਪਾ ਕੇ ਸਤਿਗੁਰੂ ਜੀ ਨੂੰ ਪ੍ਰਗਟ ਕਰ ਲਿਆ। ਇਸੇ ਪ੍ਰਕਾਰ ਸਮਾਂ ਆਇਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਆਪ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲੇ 5 ਪੈਸੇ ਅਤੇ ਨਾਰੀਅਲ ਹੱਥ ਵਿਚ ਫੜ ਕੇ ਬਚਨ ਕਰ ਦਿੱਤਾ, ਬਾਬਾ ਬਸਤ ਹੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਬਕਾਲਾ ਨਗਰ ਨਕਲੀ ਗੁਰੂਆਂ ਨਾਲ ਨੱਕੋ ਨੱਕ ਭਰ ਗਿਆ। 5-10 ਨਹੀਂ 22 ਸੋਢੀਆਂ ਨੇ ਗੱਦੀ ਲਾ ਕੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਅਤੇ ਆਪੋ ਆਪਣੇ ਤਨਖਾਹਦਾਰ ਮਸੰਦ ਏਜੰਟਾਂ ਰਾਹੀਂ ਆਪਣੇ ਗੁਰੂ ਹੋਣ ਦਾ ਢੰਡੋਰਾ ਪਟਵਾਇਆ। ਪਰ ਸੱਚਾ ਗੁਰੂ 26 ਸਾਲ 9 ਮਹੀਨੇ 13 ਦਿਨ ਭੋਰੇ ਵਿਚ ਬੈਠ ਕੇ ਆਪਣੇ ਪ੍ਰਭੂ ਨਾਲ ਇੱਕ ਸੁਰ ਹੋਈ ਬੈਠਾ। ਸੰਸਾਰ ਵਿਚ ਪ੍ਰਗਟ ਹੋਣ ਦਾ ਖਿਆਲ ਤੱਕ ਨਹੀਂ ਆ ਰਿਹਾ, ਜਿਵੇਂ ਸੁਗੰਧੀ ਵਾਲਾ ਅਸਲੀ ਫੁੱਲ ਭਾਵੇਂ ਉਜਾੜ ਵਿਚ ਕਿਉਂ ਨਾ ਪਿਆ ਹੋਵੇ, ਭੰਵਰੇ ਉਸ ਨੂੰ ਲੁਕਣ ਨਹੀਂ ਦਿੰਦੇ। ਆਪ ਖੁਦ ਉਸ ਥਾਂ ਜਾ ਕੇ ਜਿੱਥੇ ਸੁਗੰਧੀ ਮਾਣਦੇ ਨੇ ਉੱਥੇ ਅਸਲੀ ਫੁੱਲਾਂ ਉੱਪਰ ਗੁੰਜਾਰਾਂ ਪਾ ਪਾ ਦਰਸਾਉਂਦੇ ਨੇ ਕਿ ਅਸਲੀ ਸੁਗੰਧੀ ਦੇਣ ਵਾਲਾ ਫੁੱਲ ਤਾਂ ਇੱਧਰ ਹੈ, ਐਵੇਂ ਨਕਲੀ ਫੁੱਲਾਂ ਦੀ ਚਮਕ ਦਬਕ ਵੇਖ ਕੇ ਲੁਕਾਈ ਭੁਲੇਖਾ ਨਾ ਖਾ, ਇਹਨਾਂ ਨਕਲੀ ਫੁੱਲਾਂ ਵਿੱਚੋਂ ਨਾ ਸੁਗੰਧੀ ਮਿਲਣੀ ਹੈ ਨਾ ਰਸ, ਜੇ ਰਸ ਤੇ ਸੁਗੰਧੀ ਲੈਣੀ ਹੈ ਤੇ ਆ ਇੱਧਰ ਅਸਲੀ ਫੁੱਲ ਉੱਪਰ ਆ ਕੇ ਇਸ ਸੁਗੰਧੀ ਨੂੰ ਵੀ ਮਾਣ, ਇਸ ਰਸ ਨੂੰ ਵੀ ਮਾਣ। ਜਿਵੇਂ ਭੰਵਰੇ ਅਸਲੀ ਅਤੇ ਨਕਲੀ ਫੁੱਲਾਂ ਦੀ ਇਕਦਮ ਪਰਖ ਕਰ ਲੈਂਦੇ ਨੇ, ਨਕਲੀ ਫੁੱਲਾਂ ਨੂੰ ਛੱਡ ਕੇ ਅਸਲੀ ਫੁੱਲਾਂ ਉੱਪਰ ਗੁੰਜਾਰਾਂ ਪਾਉਣ ਲੱਗ ਪੈਂਦੇ ਨੇ, ਬਿਲਕੁਲ ਇਸੇ ਤਰ੍ਹਾਂ ਗੁਰੂ ਪਾਰਕੂ ਦ੍ਰਿਸ਼ਟੀ ਵਾਲਾ ਗੁਰੂ ਕਾ ਸਿੱਖ ਭਾਈ ਮੱਖਣ ਸ਼ਾਹ ਲਵਾਣਾ, ਉਹ ਵੀ ਬਾਬਾ ਬਕਾਲੇ ਪੁੱਜਿਆ। ਉਸ ਨੇ ਆਪਣੇ ਪਾਰਕੂ ਦ੍ਰਿਸ਼ਟੀ ਨਾਲ ਨਕਲੀ ਗੁਰੂਆਂ ਨੂੰ ਛੱਡ ਕੇ ਬਾਬੇ ਬਕਾਲੇ ਦੇ ਭੋਰੇ ਵਿੱਚੋਂ ਅਸਲੀ ਗੁਰੂ ਨੂੰ ਪ੍ਰਗਟ ਕਰਕੇ ਕੋਠੇ ਉੱਪਰ ਚੜ੍ਹ ਕੇ ਗੁਰੂ ਲਾਧੋਰੇ ਦਾ ਪੱਲੂ ਫੇਰ ਕੇ ਨਕਲੀ ਗੁਰੂਆਂ ਪਿੱਛੇ ਭਟਕੜੀ ਲੁਕਾਈ ਨੂੰ ਸੱਚੇ ਗੁਰੂ ਦਾ ਦਾਮਨ ਪਕੜਾ ਦਿੱਤਾ। ਅੱਜ ਬਦਕਿਸਮਤੀ ਦੀ ਗੱਲ ਹੈ, ਸਮਾਂ ਇਸ਼ਤਿਹਾਰਬਾਜ਼ੀ ਦਾ ਤੇ ਪ੍ਰਚਾਰ ਦਾ ਚੱਲ ਰਿਹਾ ਹੈ। ਇਸ਼ਤਿਹਾਰੀ ਮਸ਼ਹੂਰੀ ਕਰਕੇ ਪਿੱਤਲ ਨੂੰ ਸੋਨਾ ਦਰਸਾ ਕੇ ਪਿੱਤਲ ਤੋਂ ਸੋਨੇ ਦਾ ਮੁੱਲ ਵਟਿਆ ਜਾ ਸਕਦਾ ਹੈ, ਅਸਲੀ ਸੋਨੇ ਨੂੰ ਪਿੱਤਲ ਦਰਸਾ ਕੇ ਸੋਨੇ ਨੂੰ ਘੱਟੇ ਕੌਡੀਆਂ ਰੁਲਿਆ ਜਾ ਸਕਦਾ ਹੈ, ਪ੍ਰਚਾਰ ਰਾਹੀਂ ਜ਼ਹਿਰ ਨੂੰ ਅੰਮ੍ਰਿਤ ਦਰਸਾ ਕੇ ਲੁਕਾਈ ਨੂੰ ਪੜਾਇਆ ਜਾ ਸਕਦਾ ਹੈ ਔਰ ਅੰਮ੍ਰਿਤ ਤੋਂ ਗਲਾਨੀ ਕਰਵਾਈ ਜਾ ਸਕਦੀ ਹੈ। ਮੀਡੀਏ ਦੀ ਇਹ ਸੱਚਾਈ ਅੱਜ ਸ਼ਾਮਰ ਤੱਕ ਸਾਕਾਰ ਹੋ ਰਹੀ ਹੈ। ਵਿਚਾਰ ਕਰੀਏ ਕਿ ਅੱਜ ਸਿੱਖੀ ਨਿਗਾਹ ਵੱਲ ਕਿਉਂ ਜਾ ਰਹੀ ਹੈ, ਅੱਜ ਇਹ ਵਰਤਾਰਾ ਸਿੱਖਾਂ ਵਿਚ ਹੀ ਕਿਉਂ ਬਹੁਤਾ ਵਰਤ ਰਿਹਾ ਹੈ। ਉਸ ਦਾ ਮੂਲ ਕਾਰਨ ਇੱਕੋ ਇੱਕ ਇਹ ਨਜ਼ਰੀ ਪੈਂਦਾ ਹੈ, ਉਹ ਇਹ ਹੈ ਕਿ ਸ਼ਬਦ ਗੁਰੂ ਦਾ ਸਿਧਾਂਤ ਜੋ ਸਤਿਗੁਰਾਂ ਨੇ 10 ਜਾਮਿਆਂ ਵਿਚ ਸਿੱਖਾਂ ਨੂੰ ਭਾਵ ਸਾਨੂੰ ਪ੍ਰਦਾਨ ਕੀਤਾ, ਉਸ ਸ਼ਬਦ ਗੁਰੂ ਦੇ ਸਿਧਾਂਤ ਨੂੰ ਅਸੀਂ ਅੱਖਾਂ ਤੋਂ ਪਰੋਖੇ ਕਰਕੇ ਆਪਣੀ ਮੱਤ ਦੇਹਧਾਰੀਆਂ ਦੇ ਹਵਾਲੇ ਕਰ ਦਿੱਤੀ ਹੈ। ਗੁਰੂ ਦੀ ਮੱਤ ਦਾ ਪੱਲਾ ਅਸੀਂ ਛੱਡ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਜੇ ਗੁਰਸਿੱਖ ਨੇ ਨਦਰੀ ਨਦਰ ਨਿਹਾਲ ਹੋਣਾ ਹੈ ਫਿਰ ਗੁਰੂ ਦੇ ਬਖਸ਼ਿਸ਼ ਕੀਤੇ ਗਿਆਨ ਅਨੁਸਾਰ ਗੁਰਸਿੱਖ ਨੂੰ ਅਹਿਰਣਮਤੀ ਬਣਨਾ ਪਵੇਗਾ, ਗੁਰੂ ਦੇ ਬਖਸ਼ਿਸ਼ ਕੀਤੇ ਮਾਰਗ ਉੱਪਰ ਅਹਿਰਣਮਤੀ ਭਰੋਸੇ ਨਾਲ ਤੁਰਨਾ ਪਵੇਗਾ। ਜੋ ਅਹਿਰਣ ਮਤ ਵੇਦ ਹਥਿਆਰ ਦਾ ਧਾਰਨੀ ਬਣ ਕੇ ਤੁਰੇਗਾ ਉਸ ਦੀ ਸੁਰਤ ਸ਼ਬਦ ਗੁਰੂ ਦੇ ਸਿਧਾਂਤ ਵਿਚ ਘੜ ਕੇ ਸਚਿਆਰ ਪਦ ਨੂੰ ਪ੍ਰਾਪਤ ਕਰ ਲਵੇਗੀ। ਗੁਰਸਿੱਖ ਦੀ ਦ੍ਰਿੜਤਾ ਵਾਲੀ ਮਤ ਨੂੰ ਸੰਬੋਧਨ ਕਰਕੇ ਹੀ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਕਿ ਗੁਰਸਿੱਖ ਮਤ ਅਚਲ ਹੈ ਚਲਾਏ ਨਾ ਸਕੈ ਕੋਈ। ਪਰ ਅੱਜ ਸਿੱਖ ਦੇਖਾ ਦੇਖੀ ਰੀਸੋ ਰੀਸੀ ਫੋਕਟ ਲਾਰੇ ਲਾਉਣ ਅਤੇ ਝੂਠੇ ਦਰਵਾਸ ਦੇਣ ਵਾਲੀਆਂ ਗੱਲਾਂ ਵਿਚ ਉਨ੍ਹਾਂ ਦੇ ਭਰਮ ਵਿਚ ਆ ਗਿਆ। ਅੱਜ ਆਪਾਂ ਅਹਿਰਣਮਤੀ ਗੁਰਸਿੱਖ ਭਾਈ ਤਿਲਕੂ ਜੀ ਵਰਗਿਆਂ ਦੀਆਂ ਜੀਵਨ ਗਾਥਾਵਾਂ ਵਿਸਾਰ ਗਏ ਹਾਂ, ਜਿਸ ਸਦਕਾ ਅੱਜ ਸਾਡੀ ਅਜਿਹੀ ਦਸ਼ਾ ਹੋ ਰਹੀ। ਭਾਈ ਤਿਲਕੂ ਜੀ ਦੀ ਜੀਵਨ ਗਾਥਾ ਵਾਚੀਏ, ਸ਼ਾਇਦ ਸਾਡੇ ਅੰਦਰ ਵੀ ਭਾਈ ਤਿਲਕੂ ਜੀ ਵਾਲੀ ਅਹਿਰਣਮਤੀ ਬਿਰਤੀ ਪ੍ਰਗਟ ਹੋ ਜਾਵੇ। ਘਟਨਾ ਇਸ ਤਰ੍ਹਾਂ ਘਟੀ ਕਿ ਗੜ੍ਹ ਸ਼ੰਕਰ ਪਰਗਣੇ ਵਿਚ ਇਕ ਯੋਗੀ ਰਹਿੰਦਾ ਸੀ ਜਿਸ ਦਾ ਨਾਮ ਇਤਿਹਾਸ ਨੇ ਮਹੇਸ਼ਾ ਲਿਖਿਆ ਹੈ। ਉਸ ਮਹੇਸ਼ੇ ਜੋਗੀ ਨੇ ਆਪਣੀ ਪ੍ਰਭਤਾ ਵਧਾਉਣ ਲਈ ਜ਼ਮੀਨ ਵਿਚ ਭੋਰਾ ਪੁੱਟ ਕੇ 40 ਦਿਨ ਯੋਗ ਸਾਧਨਾ ਕੀਤੀ। ਸ਼ਿਲਾ ਸਮਾਪਤ ਹੋਣ ਉਪਰੰਤ ਜੋਗੀ ਨੇ ਭੋਰੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਚੇਲਿਆਂ ਵਿੱਚ ਇਹ ਪ੍ਰਸਿੱਧ ਕੀਤਾ ਕਿ ਮੇਰੀ ਯੋਗ ਸਾਧਨਾ ਉੱਪਰ ਪ੍ਰਸੰਨ ਹੋ ਕੇ ਸ਼ਿਵ ਜੀ ਨੇ ਮੈਨੂੰ ਦਰਸ਼ਨ ਦਿੱਤੇ ਤੇ ਵਰ ਦਿੱਤਾ ਹੈ ਕਿ ਜਿਹੜਾ ਸੂਰਜ ਮਿਟਣ ਤੋਂ ਪਹਿਲਾਂ ਪਹਿਲਾਂ ਮੇਰੇ ਦਰਸ਼ਨ ਕਰ ਲਵੇਗਾ ਸ਼ਿਵ ਜੀ ਮਹਾਰਾਜ ਉਸ ਨੂੰ 1 ਸਾਲ ਦਾ ਸਵਰਗ ਦੇਣਗੇ। ਜੋਗੀ ਜੀ ਦੇ ਮੂੰਹ ਵਿੱਚੋਂ ਇਹ ਗੱਲ ਨਿਕਲਣ ਦੀ ਦੇਰ ਸਾਰੇ ਪਰਗਣੇ ਵਿੱਚ ਸ਼ਿਵ ਜੀ ਦੇ ਵਰ ਦੇਣ ਦੀ ਗਾਥਾ ਜੰਗਲ ਦੀ ਅੱਗ ਵਾਂਗ ਮਿੰਟਾਂ ਵਿੱਚ ਫੈਲ ਗਈ। ਮੁਫਤੋ ਮੁਫਤੀ ਸਵਰਗ ਪ੍ਰਾਪਤ ਕਰਨ ਲਈ ਲੋਕਾਂ ਦੀਆਂ ਭੀੜਾਂ ਭਿਟਾਵਾਂ ਲੈ ਕੇ ਜੋਗੀ ਮਹੇਸ਼ੇ ਦੀ ਰਹਾਇਸ਼ਗਾਹ ਵੱਲ ਉਮੜ ਪਈਆਂ। ਲੋਕਾਂ ਨੇ ਇੱਕ ਦੀ ਥਾਂ ਦੋ ਦੋ ਵਾਰੀ ਜੋਗੀ ਅੱਗੇ ਭੇਟਾ ਰੱਖ ਕੇ ਖੂਬ ਦਰਸ਼ਨ ਕੀਤੇ। ਸ਼ਾਮ ਪਈ, ਮਹੇਸ਼ੇ ਨੇ ਆਪਣੇ ਚੇਲਿਆਂ ਪਾਸੋਂ ਪੁੱਛਿਆ ਕਿ ਕੋਈ ਨਗਰੀ ਚ ਐਸਾ ਪੁਰਸ਼ ਤਾਂ ਨਹੀਂ ਰਹਿ ਗਿਆ ਜਿਸ ਨੇ ਮੇਰੇ ਦਰਸ਼ਨ ਕਰਕੇ ਸਵਰਗ ਨਾ ਪ੍ਰਾਪਤ ਕੀਤਾ ਹੋਵੇ। ਜੋਗੀ ਦੇ ਚੇਲਿਆਂ ਨੇ ਮਹੇਸ਼ੇ ਜੋਗੀ ਨੂੰ ਦੱਸਿਆ ਕਿ ਨਗਰ ਦੇ ਸਾਰੇ ਲੋਕ ਤਾਂ ਬਹੁਤੇ ਤਾਂ ਦੋ ਦੋ ਵਾਰੀ ਵੀ ਦਰਸ਼ਨ ਕਰ ਗਏ ਹਨ, ਪਰ ਘੱਟੋ ਘੱਟ 1 ਵਾਰ ਤਾਂ ਹਰ ਇੱਕ ਨੇ ਦਰਸ਼ਨ ਕਰ ਲਏ ਹਨ, ਪਰ ਇੱਕ ਸਿੱਖ ਗੁਰੂ ਅਰਜਨ ਦੇਵ ਜੀ ਦਾ ਹੈ, ਉਸ ਦਾ ਨਾਂ ਹੈ ਭਾਈ ਤਿਲਕੂ, ਉਹ ਤੁਹਾਡੇ ਦਰਸ਼ਨ ਕਰਨ ਨਹੀਂ ਆਇਆ। ਜੋਗੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਭਾਈ ਤਿਲਕੂ ਪਾਸ ਜਾਓ ਤੇ ਆਖੋ ਕਿ ਸੂਰਜ ਛਪਣ ਵਾਲਾ ਹੈ, ਸਮਾਂ ਬਹੁਤ ਘੱਟ ਹੈ, ਆ ਜਾ ਮੇਰੇ ਦਰਸ਼ਨ ਕਰ ਜਾ। ਬਾਕੀਆਂ ਨੂੰ ਤਾਂ 1-1 ਸਾਲ ਦਾ ਸਵਰਗ ਦਿੱਤਾ, ਜਾਂ ਤੈਨੂੰ 2 ਸਾਲ ਦਾ ਸਵਰਗ ਦਵਾ ਦਿਆਂਗਾ, ਉਚੇਚਾ ਤੇਰੇ ਲਈ ਰਿਆਤ ਕਰ ਦਿੰਦਾ। ਜੋਗੀ ਦੇ ਚੇਲੇ ਉਸ ਦਾ ਸੁਨੇਹਾ ਲੈ ਕੇ ਭਾਈ ਤਿਲਕੂ ਜੀ ਪਾਸ ਆਏ। ਭਾਈ ਤਿਲਕੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਭਾਈ ਨਾ ਤਾਂ ਮੈਂ ਜੋਗੀ ਦੇ ਦਰਸ਼ਨ ਕਰਨੇ ਨੇ ਤੇ ਨਾ ਹੀ ਮੈਂ ਸਵਰਗ ਲੈਣਾ, ਮੈਂ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਹਾਂ, ਉਹਨਾਂ ਦੇ ਚਰਨਾਂ ਵਿੱਚ ਹੀ ਨਿਵਾਸ ਪ੍ਰਾਪਤ ਕਰਨਾ ਹੈ। ਜਦੋਂ ਜੋਗੀ ਦੇ ਸੇਵਕਾਂ ਨੇ ਭਾਈ ਤਿਲਕੂ ਦਾ ਉੱਤਰ ਜੋਗੀ ਨੂੰ ਸੁਣਾਇਆ, ਜੋਗੀ ਬੜਾ ਹੈਰਾਨ ਹੋਇਆ। ਆਪਣੇ ਚੇਲਿਆਂ ਨੂੰ ਮੁੜ ਭਾਈ ਤਿਲਕੂ ਜੀ ਪਾਸ ਭੇਜਿਆ ਤੇ ਕਿਹਾ, ਭਾਈ ਤਿਲਕੂ ਨੂੰ ਕਹੋ ਕਿ ਤੂੰ 1 ਵਾਰ ਆ ਕੇ ਮੇਰੇ ਦਰਸ਼ਨ ਤਾਂ ਕਰ ਜਾ, ਮੈਂ ਤੈਨੂੰ 4 ਸਾਲ ਦਾ ਸਵਰਗ ਵਿੱਚ ਨਿਵਾਸ ਦਵਾ ਦਿਆਂਗਾ। ਭਾਈ ਤਿਲਕੂ ਜੀ ਨੇ ਮੁੜ ਜੋਗੀ ਦੇ ਚੇਲਿਆਂ ਨੂੰ ਸਵਰਗ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਖੀਰ ਭਾਈ ਤਿਲਕੂ ਜੀ ਦੀ ਅਹਿਰਣਮਤੀ ਦ੍ਰਿੜਤਾ ਅੱਗੇ ਜੋਗੀ ਨੂੰ ਗੋਡੇ ਟੇਕਣੇ ਪਏ, ਨਿਭਣਾ ਪਿਆ। ਜੋਗੀ ਖੁਦ ਆਪ ਚੱਲ ਕੇ ਭਾਈ ਤਿਲਕੂ ਜੀ ਦੇ ਘਰ ਆਇਆ। ਭਾਈ ਤਿਲਕੂ ਜੀ ਨੇ ਜੋਗੀ ਨੂੰ ਆਉਂਦਾ ਵੇਖ ਕੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਨਾਥ ਨੇ ਬੂਹਾ ਖਟਖਟਾਉਣ ਤੇ ਵੀ ਭਾਈ ਤਿਲਕੂ ਨੇ ਘਰ ਦਾ ਬੂਹਾ ਨਾ ਖੋਲਿਆ। ਆਖਿਰ ਜੋਗੀ ਮਹੇਸ਼ੇ ਨੇ ਭਾਈ ਤਿਲਕੂ ਨੂੰ ਬੇਨਤੀ ਕੀਤੀ ਕਿ ਭਾਈ ਤਿਲਕੂ, ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ, ਸਗੋਂ ਮੈਂ ਤਾਂ ਤੇਰੇ ਦਰਸ਼ਨ ਕਰਨ ਆਇਆ, ਗੁਰੂ ਦਾ ਵਾਸਤਾ ਹੈ, ਤੂੰ ਮੈਨੂੰ ਬੂਹਾ ਖੋਲ ਕੇ ਦਰਸ਼ਨ ਦੇ। ਭਾਈ ਤਿਲਕੂ ਜੀ ਨੇ ਗੁਰੂ ਦਾ ਨਾਂ ਸੁਣ ਕੇ ਬੂਹਾ ਖੋਲਿਆ। ਉਹ ਮਹੇਸ਼ਾ ਜੋਗੀ ਭਾਈ ਤਿਲਕੂ ਦੇ ਚਰਨਾਂ ਉੱਪਰ ਢਹਿ ਪਿਆ, ਹੱਥ ਜੋੜ ਕੇ ਕਹਿਣ ਲੱਗਾ, ਕਰਨੀ ਤੇ ਦ੍ਰਿੜਤਾ ਵਾਲੇ ਗੁਰਸਿੱਖ ਭਾਈ ਤਿਲਕੂ, ਮੁਫਤੋ ਮੁਫਤ ਸਵਰਗ ਲੈਣ ਵਾਲੇ ਤਾਂ ਬਹੁਤ ਨੇ, ਪਰ ਆਪਣੇ ਅਸੂਲ ਉੱਤੇ ਖਲੋਣ ਵਾਲੇ ਵਿਰਲੇ ਨੇ, ਜਿਨ੍ਹਾਂ ਵਿੱਚੋਂ ਤੂੰ ਇੱਕ ਹੈ। ਮੈਨੂੰ ਵੀ ਚੱਲ ਆਪਣੇ ਗੁਰੂ ਦੇ ਚਰਨਾਂ ਵਿੱਚ ਲੈ ਜਾ, ਤਾਂ ਜੋ ਮੈਂ ਵੀ ਉਹਨਾਂ ਦਾ ਦਰਸ਼ਨ ਕਰਕੇ ਸ਼ਾਂਤੀ ਅਤੇ ਤੁਹਾਡੇ ਜੈਸੀ ਦ੍ਰਿੜਤਾ ਪ੍ਰਾਪਤ ਕਰ ਸਕਾਂ। ਭਾਈ ਤਿਲਕੂ ਜੀ ਨੇ ਗੁਰੂ ਆਗਿਆ ਪ੍ਰਾਪਤ ਕਰਕੇ ਜੋਗੀ ਮਹੇਸ਼ੇ ਨੂੰ ਗੁਰੂ ਚਰਨਾਂ ਵਿੱਚ ਗੁਰੂ ਸ਼ਰਨ ਵਿੱਚ ਲਿਆਂਦਾ। ਸਤਿਗੁਰਾਂ ਦੇ ਦਰਸ਼ਨ ਪਾ ਕੇ ਜੋਗੀ ਮਹੇਸ਼ੇ ਨੇ ਵੀ ਗੁਰੂ ਕੀ ਸਿੱਖੀ ਅਪਣਾ ਕੇ ਆਪਣਾ ਮਨੁੱਖਾ ਜਨਮ ਸਫਲਾ ਕੀਤਾ। ਕੈਸਾ ਸੀ ਗੁਰੂ ਕੇ ਸਿੱਖ ਦਾ ਅਹਿਰਣਮਤੀ ਜੀਵਨ, ਜਿਸ ਦੀ ਦ੍ਰਿੜਤਾ ਸਦਕਾ ਕੁਰਾਹੇ ਪਿਆ ਨਾਥ, ਉਹ ਵੀ ਜੀਵਨ ਦੀ ਆਦਰਸ਼ਕ ਬਾਜੀ ਜਿੱਤ ਕੇ ਆਪਣਾ ਲੋਕ ਪਰਲੋਕ ਸੁਹੇਲਾ ਕਰ ਗਿਆ। ਅੱਜ ਸੋਚਣ ਦੀ ਅਤੇ ਆਪੋ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਸਾਡੇ ਅੰਦਰ ਭਾਈ ਤਿਲਕੂ ਵਾਲੀ ਦ੍ਰਿੜਤਾ ਹੈ। ਜੇ ਹੈ ਤਾਂ ਗੁਰੂ ਖੁਸ਼ੀ ਦੇ ਜ਼ਰੂਰ ਪਾਤਰ ਬਣਾਂਗੇ, ਤੇ ਜੇ ਇਹ ਹਾਲਤ ਹੈ ਕਿ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ, ਫਿਰ ਅਸੀਂ ਗੁਰੂ ਸਿਧਾਂਤ ਤੋਂ ਅਜੇ ਕੋ ਹਾਂ ਦੂਰ ਹਾਂ। ਗੁਰੂ ਕਿਰਪਾ ਦਾ ਫਲ ਹਮੇਸ਼ਾ ਦ੍ਰਿੜਤਾ, ਭਰੋਸੇ ਅਤੇ ਅਸੂਲ ਦੇ ਧਾਰਨੀ ਨੂੰ ਹੀ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ 66 ਦੀ ਵਾਰ ਵਿੱਚ ਸਤਿਗੁਰੂ ਨੂੰ ਪ੍ਰਸੰਨ ਕਰਕੇ ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਮਾਰਗ ਰੁਸ਼ਨਾਇਆ ਹੈ, ਦੱਸਿਆ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਜਾ ਰਾਜ ਸ੍ਰਿਸ਼ਟ ਕਾਲੇ।